ਐਡਵਾਂਟੇਜਡ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ 'ਚੋਂ ਪੇਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੇਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ساتھیو خداوند دی تعریف دے لئی ہنے تواڈی خدمت چ جڑا خوبصورت گیت پیش کیتا گیا یقیناً گیت تانوں پسند آیا ہوئے گا۔ ہن ویلا اے کہ صحت دا پروگرام تندرستی ہزار نعمت تواڈی خدمت چ پیش کیتا جائے۔ سو ساتھیو آج دے پروگرام چ میں جس موضوع تے گل کراں گی او اے غذائیت۔ اج میں تانوں اے دساں گی کہ کس قسم دی غذا دے ذریعے اسی ایک اچھی تے صحت مند زندگی گزار سکنے ہاں۔ ساتھیو یاد رکھو کہ تندرستی دا انحصار دو بنیادی گلاں تے وی، ایک ہے کہ ساڈی غذا کس قسم دی ہے تے دوسری ہے کہ اسی کس قدر منفی قوتاں دے زیر اثراں، مثلا نشہ بازی، دوائیاں تے منفی جذبات وغیرہ۔ ساتھیو اسی ویکھنے ہاں کہ اج کل ایک عام جی بیماری موٹاپا ہے، ہر دوسرا شخص موٹاپے دا شکار ہے تے ان دی وجہ اے وے کہ جدوں اسی چربیلے تے پروٹین نال بھرے ہوئے کھانے ہاں، ساڈے چوں بہت زیادہ لوگ چربی، پروٹین تے کاربوہائیڈریٹس بہت زیادہ لیندے نے، جبکہ وائٹمنس، منرلس تے اینٹی آکسائڈس دی کمی پائی جاندی ہے، جن دی وجہ نال بہت سارے لوگ اچھی صحت دی بجائے موٹاپے دا شکار ہو رہے نے۔ ساتھیو اسی ویکھنے ہاں کہ ساڈے بچیاں چ وی موٹاپا بہت زیادہ پایا جاندا ہے، ایک چوتھائی بچے موٹاپے یا اوور ویٹ نے، او بہت زیادہ کولا مشروبات دا استعمال کردے نے، اس تو علاوہ دودھ، مکھن، مایونیز، بریڈ، چینی تے چیز دا استعمال کیتا جاندا ہے، خاص طور تے جدوں انہاں دے نال کسی قسم دی کوئی ورزش وی نہ کیتی جائے۔ ساتھیو اگر تسی اپنے بچپن دا اپنے بچیاں دے بچپن نال موازنہ کرو تے پھر تسی اس گل دا اندازہ لگاؤ کہ کی تسی وی بچپن چ انہاں وقت ہی کمپیوٹر یا ٹیلی ویژن دے سامنے بیٹھ کے گزاردے سو، کی تسی وی وہ تمام تر چیزاں کھاندے سو جڑے کہ اج تواڈے بچے کھا رہے نے۔ ساتھیو اسی ویکھنے ہاں کہ اج کل بچے کھیل کود چ دلچسپی کٹ لیندے نے، جبکہ وہ کمپیوٹر گیمز کھیلنا زیادہ پسند کردے نے، برگرز، فرینچ فرائز تے اپنی دل پسند بنی ہوئی غذا دا استعمال کردے نے، جن دی وجہ نال وہ موٹاپے دا شکار ہو جاندے نے۔ ساتھیو ایسے چ والدین نوں یہ چاہیدا ہے کہ وہ اپنے بچیاں دی رہنمائی کرن تے انہاں نوں متوازن غذا دین، نہ کہ فیٹس نال بھرپور غذا بچیاں نوں دین، کیونکہ ساتھیو اگر تسی خود وی ایسی غذا دا استعمال کر دیو جندے چ بہت زیادہ فیٹس تے پروٹینز ہون، تواڈے بچے وی یقیناً پھر اسی ہی غذا دا استعمال کرن گے، سو جن دی وجہ نال تسی تے تواڈے بچے دونوں ہی موٹاپے دا شکار ہو سکدے ہو۔ اس تو علاوہ اسی ویکھنے ہاں کہ اج کل ساڈے کھانیاں چ چینی وی بہت زیادہ شامل ہوندی ہے، اگر اسی میٹھے پکوان انہیں زیادہ نہ بھی پسند کریے پھر بھی اسی دن بھر چ نہ جانے مختلف چیزاں دے ذریعے بہت زیادہ چینی دا استعمال کر لینے ہاں، مثال دے طور تے جدوں اسی کولا مشروبات پینے ہاں، مختلف جوساں دا استعمال کرنے ہاں تے انہاں چ بے شمار چینی ہوندی ہے، ان دے علاوہ کیک، پیسٹری، چاکلیٹ تے ایسیاں ہور بھی کئی چیزاں نے جنہاں چ بہت زیادہ چینی دا استعمال کیتا جاندا ہے، سو چینی وی ساڈی صحت دے لئی نقصان دے وے، سانوں یہ کوشش کرنی چاہیے کہ اسی گھٹ تو گھٹ چینی دا استعمال کریے، کیونکہ اندے زیادہ استعمال نال وی اسی موٹاپے تے شوگر دی بیماری دا شکار ہو سکنے ہاں۔ ساتھیو ہن میں تہانوں دساں گی کہ ساڈی اصل غذا کی ہونی چاہیے، سانوں اے سوچن دی ضرورت ہے کہ کیڑی غذا کھانا ساڈے لئی بہترین ہے۔ ساتھیو ساڈے چوں کچھ لوکاں دی پرورش آلواں تے گوشت تے ہوندی ہے، او معاشی طور تے شکر گزار ہوندے نے کہ کچھ نہ کچھ تے انہاں نوں کھان نوں مل رہا ہے، پر ساتھیو یاد رکھو کہ ساڈی غذا چ زیادہ تو زیادہ سبزیاں تے پھلاں دا استعمال ہونا چاہیدا ہے، کیونکہ ایہی صحت مند زندگی دی ضمانت نے۔ ایک مثالی صحت دے لئی ساڈی کیلریز دا 80% حصہ پھلاں، میوہ جات، سبزیاں تے اناج تے ہونا چاہیدا ہے، تے ساتھیو سائنٹیفک ذرائع اے بیان کردے نے کہ اگر سبزیاں نوں کچا یا ادھا پکا کے کھایا جائے ਤੇ ਉਹਦੇ ਨਾਲ ਕੈਂਸਰ ਹੋਣ ਦਾ ਖਤਰਾ 50% ਤੱਕ ਘੱਟ ਹੋ ਜਾਂਦਾ ਹੈ। ਆਪਣੀ ਗਿਜ਼ਾ 'ਚ ਇਸ ਤਰ੍ਹਾਂ ਦੇ ਖਾਣਿਆਂ ਨੂੰ ਸ਼ਾਮਿਲ ਕਰਕੇ ਤੁਸੀਂ ਯਕੀਨਨ ਬਹੁਤ ਸਾਰੀਆਂ ਬਿਮਾਰੀਆਂ ਤੋਂ ਮਹਿਫੂਜ਼ ਰਹਿ ਸਕਦੇ ਹੋ। ਅਸੀਂ ਵੇਖਦੇ ਹਾਂ ਕਿ ਬਹੁਤ ਸਾਰੀਆਂ ਸਬਜ਼ੀਆਂ ਐਸੀਆਂ ਨੇ ਜਿਨ੍ਹਾਂ ਨੂੰ ਕੱਚਾ ਵੀ ਖਾਇਆ ਜਾ ਸਕਦਾ ਹੈ। ਮਸਲਨ ਬੰਦ ਗੋਭੀ, ਫੁੱਲ ਗੋਭੀ, ਗਾਜਰ, ਮੂਲੀ, ਸ਼ਲਜਮ, ਖੀਰਾ, ਟਮਾਟਰ ਅਤੇ ਐਸੀਆਂ ਹੋਰ ਵੀ ਕਈ ਸਬਜ਼ੀਆਂ ਨੇ ਜਿਨ੍ਹਾਂ ਨੂੰ ਅਸੀਂ ਉਹਨਾਂ ਦੀ ਅਸਲੀ ਹਾਲਤ 'ਚ ਹੀ ਖਾ ਸਕਦੇ ਹਾਂ। ਕੱਚੇ ਸਲਾਦ ਦੀਆਂ ਸਬਜ਼ੀਆਂ ਨੂੰ ਦਿਨ 'ਚ ਅਗਰ ਤੁਸੀਂ 3 ਵਾਰੀ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਬਦਨ 'ਚ ਯਕੀਨਨ ਬੇਹੱਦ ਕੁਵਤ ਆ ਜਾਂਦੀ ਹੈ ਅਤੇ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਮਹਿਫੂਜ਼ ਰਹਿ ਸਕਦੇ ਹੋ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਆਓ ਹੁਣ ਖੁਦਾਵੰਦ ਦੀ ਤਾਰੀਫ 'ਚ ਇੱਕ ਹੋਰ ਖੂਬਸੂਰਤ ਗੀਤ ਸੁਣਨੇ ਹਾਂ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, خاندانی زندگی تے بائبل مقدس نوں سمجھن دے لئی ایڈوینٹسٹ ورلڈ ریڈیو ضرور سنو۔
سامعین، بائبل مقدس کی تعلیمات کو مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 00923101767962۔
ایڈوینٹسٹ ورلڈ ریڈیو والوں پروگرام امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے۔ تے اج تواڈے لئی پیغام خدا دے خادم عظمت ایمینول پیش کرنگے۔ تے آؤ اپنے دلاں نوں تیار کریے تے خدا دے کلام نوں سنیے۔
یسوع مسیح دے عزلی تب دے نام وچ سارے ساتھیاں نوں سلام۔ ساتھیو، میں مسیح یسوع وچ تواڈا خادم عظمت ایمینول کلام مقدس دے نال تواڈی خدمت وچ حاضر ہاں، تے میں خداوند خدا دا شکر ادا کرنا وا کہ اج میں تانوں ایک وار پھر خداوند دا کلام سنا سکنا۔ ساتھیو، اج اسی بائبل مقدس چوں اس گل نوں سیکھاں گے تے اس گل نوں جاناں گے کہ نجات پان دی امید۔ ساتھیو، جدوں اسی بائبل مقدس نوں گہرائی دے نال پڑھنے ہاں، اس ویلے اسی اس گل نوں جانن والے بننے ہاں کہ ہر ایک دے لئی بائبل مقدس وچ نجات پان دی امید پائی جاندی ہے۔ سو ایتھے سوال پیدا ہوندا ہے کہ اسی کیویں نجات پا سکنے ہاں، بائبل مقدس سانوں دے بارے کی تعلیم دیندی ہے۔ ساتھیو، اس تو پہلاں کہ اسی اس گل نوں جانیے کہ اسی کیویں نجات پا سکنے ہاں، ایتھے میں تانوں اک گل دسنا چاہواں گا کہ نجات دا جڑا مطلب ہے او اے آزادی، مخلصی اور چھٹکارا۔ جدوں اسی آ سوال کرنے ہاں کہ اسی کیویں نجات پا سکنے ہاں، اس ویلے اس گل تو مراد آ ہے کہ اسی کیویں اپنے گناہاں تو بچائے جا سکنے ہاں، اسی کیویں گناہ تو آزادی پا سکنے ہاں، تے گناہ دی سزا جڑی کہ موت ہے او دے تو چھٹکارا پا سکنے ہاں۔ ساتھیو، آ گل یاد رکھو کہ انسان فطرتی طور نال گناہگار ہے، جویں کہ حضرت داؤد کہندے نے کہ مینوں وچ گناہ دے جمیا میری ماہی۔ سو آ گل سچ ہے کہ حضرت آدم تے ہوا دے گناہ کرن دے بعد ہر ایک انسان فطرتی طور نال، بنیادی طور نال گناہگار ہے، تے اونوں نجات پان دی ضرورت ہے۔ سو ساتھیو، اسی کیویں اپنے گناہاں تو آزادی پا سکنے ہاں، اسی کیویں گناہ دی سزا تو چھٹکارا پا سکنے ہاں؟ نجات پان دے لئی، یعنی کہ آزادی پان دے لئی، چھٹکارا پان دے لئی، معافی پان دے لئی سانوں کی کچھ کرنا چاہیے ہے؟ بائبل مقدس سانوں دے بارے کی تعلیم دیندی ہے؟ آؤ ساتھیو، اسی بائبل مقدس دے نویں عہد نامے وچ اعمال دی کتاب دے 16ویں باب دی 31ویں آیت پڑھیے۔ ایتھے پالوس رسول اس اہم سوال دا جواب دیندا ہے کہ اسی کیویں نجات پا سکنے ہاں۔ ایتھے لکھیا کہ انہیں آخیا، خداوند یسوع مسیح تے ایمان لیا تے تو تے تیرا گھرانا نجات پائے گا۔ سو ساتھیو، پالوس رسول خدا دا بندہ اگل بیان کردا ہے کہ اگر خداوند یسوع مسیح تے ایمان لیا جائے، اگر یسوع مسیح نو قبول کیتا جائے تے پھر نجات مل سکدی ہے۔ ساتھیو، اس موقع تے ایک دروگا نے، یعنی کہ ایک سپاہی نے جڑا کہ قیدیاں تے پہرا دیندیا سی، جنہاں وچ پالوس رسول تے سلاس وی سی۔ اسی بائبل مقدس وچ اگل پڑھنے ہاں کہ جدوں پالوس رسول تے سلاس قید خانے وچ ہمد و ثنا کرن دے سن، خدا دے اگے دعا کرن دے سن، اس ویلے اچانک ایک بڑا وڈا بھونچال آیا، تے اس بھونچال دی وجہ تو قید خانے دے دروازے ٹٹ گئے، انہاں دی بیڑیاں کھل گیاں، تے جڑا دروگا، جڑا سپاہی اتھے پہرا دیندیا سی، وہ گھبرا گیا، تو انہیں آ سوچیا کہ شاید جڑے قیدی نے بھج گئے نے۔ سو آ سوچ کے انہیں اپنے آپ نو قتل کرنا چاہیا، کیونکہ وہ جاندا سی کہ اگر میں اپنے آپ نو نہیں ماراں گا تو پھر جڑے میرے حاکم نے وہ مینوں مار دینگے۔ سو اسی خداوند دے کلام وچ اگل پڑھنے ہاں کہ جدوں اس سپاہی نے اپنے آپ نو مارنا چاہیا، اس ویلے پالوس نے انہوں آواز دے کے اگل کہی کہ تو اپنے آپ نو نقصان نہ پہنچا، ਅਸੀਂ ਇੱਥੇ ਹੀ ਹਾਂ। ਸੋ ਉਸ ਵੇਲੇ ਫਿਰ ਉਸ ਸਿਪਾਹੀ ਨੇ ਪਾਲੂਸ ਰਸੂਲ ਦੇ ਅੱਗੇ ਆ ਸਵਾਲ ਕੀਤਾ ਕਿ ਮੈਂ ਕੀ ਕਰਾਂ ਤਾਂ ਕਿ ਨਿਜਾਤ ਪਾਵਾਂ, ਅਤੇ ਪਾਲੂਸ ਰਸੂਲ ਨੇ ਉਹਨੂੰ ਆ ਜਵਾਬ ਦਿੱਤਾ ਕਿ ਖੁਦਾਮ ਦੀ ਸੁਮਸੀ 'ਤੇ ਈਮਾਨ ਲਿਆ ਅਤੇ ਤੂੰ ਅਤੇ ਤੇਰਾ ਘਰਾਨਾ ਨਿਜਾਤ ਪਾਏਗਾ। ਸੋ ਉਹਨੂੰ ਆ ਗੱਲ ਦੱਸੀ ਗਈ ਕਿ ਯਿਸੂ ਮਸੀਹ ਨੂੰ ਕਬੂਲ ਕਰਨ ਨਾਲ ਨਿਜਾਤ ਮਿਲਦੀ ਹੈ, ਯਿਸੂ ਮਸੀਹ ਨੂੰ ਨਿਜਾਤ ਦੇਹਿੰਦਾ ਕਬੂਲ ਕਰਨ ਨਾਲ ਗੁਨਾਹਾਂ ਤੋਂ ਮਾਫ਼ੀ ਮਿਲਦੀ ਹੈ ਅਤੇ ਗੁਨਾਹਾਂ ਦੀ ਸਜ਼ਾ ਤੋਂ ਛੁਟਕਾਰਾ ਮਿਲਦਾ ਹੈ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਯਹੋਨਾ ਰਸੂਲ ਦੀ ਮਾਰਫਤ ਲਿਖੀ ਗਈ ਅੰਜੀਲ ਦੇ ਤੀਜੇ ਬਾਬ ਦੀ 16ਵੀਂ ਤੋਂ ਲੈ ਕੇ 18ਵੀਂ ਤੱਕ ਅਗਲ ਪੜ੍ਹਨੇ ਹਾਂ ਕਿ ਖੁਦਾ ਨੇ ਦੁਨੀਆਂ ਦੇ ਨਾਲ ਇੰਜ ਦੀ ਮੁਹੱਬਤ ਕੀਤੀ ਕਿ ਉਹਨੇ ਆਪਣਾ ਇਕਲੌਤਾ ਬੇਟਾ ਬਖਸ਼ ਦਿੱਤਾ ਤਾਂ ਕਿ ਜਿਹੜਾ ਵੀ ਉਹਦੇ 'ਤੇ ਈਮਾਨ ਲਿਆਏ ਉਹ ਹਲਾਕ ਨਾ ਹੋਏ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਏ। ਕਿਉਂਕਿ ਖੁਦਾ ਨੇ ਬੇਟੇ ਨੂੰ ਦੁਨੀਆਂ ਵਿੱਚ ਇਸ ਲਈ ਨਹੀਂ ਘਲਿਆ ਕਿ ਦੁਨੀਆਂ 'ਤੇ ਸਜ਼ਾ ਦਾ ਹੁਕਮ ਕਰੇ, ਬਲਕਿ ਇਸ ਲਈ ਕਿ ਦੁਨੀਆਂ ਉਹਦੇ ਵਸੀਲੇ ਤੋਂ ਨਿਜਾਤ ਪਾਏ। ਜਿਹੜਾ ਉਹਦੇ 'ਤੇ ਈਮਾਨ ਲਿਆਂਦਾ ਹੈ ਉਹਦੇ 'ਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ, ਜਿਹੜਾ ਉਹਦੇ 'ਤੇ ਈਮਾਨ ਨਹੀਂ ਲਿਆਂਦਾ ਉਹਦੇ 'ਤੇ ਸਜ਼ਾ ਦਾ ਹੁਕਮ ਹੋ ਚੁੱਕੀ ਹੈ, ਇਸ ਲਈ ਕਿ ਉਹ ਖੁਦਾ ਦੇ ਇਕਲੌਤੇ ਬੇਟੇ ਦੇ ਨਾਮ 'ਤੇ ਈਮਾਨ ਨਹੀਂ ਲਿਆਏ। ਸੋ ਸਾਥੀਓ, ਅਸੀਂ ਵੇਖਦੇ ਹਾਂ ਕਿ ਬਾਈਬਲ ਮੁਕੱਦਸ ਵਿੱਚ ਬਾਰ ਬਾਰ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਜਿਹੜਾ ਯਿਸੂ ਮਸੀਹ 'ਤੇ ਈਮਾਨ ਲਿਆਂਦਾ ਹੈ ਉਹ ਨਿਜਾਤ ਪਾਉਂਦਾ ਹੈ, ਪਰ ਜਿਹੜਾ ਯਿਸੂ ਮਸੀਹ 'ਤੇ ਈਮਾਨ ਨਹੀਂ ਲਿਆਂਦਾ ਉਹਦੇ 'ਤੇ ਸਜ਼ਾ ਦਾ ਹੁਕਮ ਹੋ ਚੁੱਕੀ ਹੈ। ਮੇਰੇ ਭਰਾਵੋ, ਮੇਰੀ ਭੈਣੋ, ਬਾਈਬਲ ਮੁਕੱਦਸ ਵਿੱਚ ਸਾਡੇ ਸਾਰਿਆਂ ਵਾਸਤੇ ਨਿਜਾਤ ਪਾਉਣ ਦੀ ਉਮੀਦ ਪਾਈ ਜਾਂਦੀ ਹੈ। ਸਿਰਫ ਅਸੀਂ ਯਿਸੂ ਮਸੀਹ 'ਤੇ ਈਮਾਨ ਲਿਆਉਣ ਨਾਲ ਹੀ ਨਿਜਾਤ ਪਾ ਸਕਦੇ ਹਾਂ। ਅਮਾਲ ਦੀ ਕਿਤਾਬ ਇਹਦੇ 4 ਬਾਬ ਦੀ 12ਵੀਂ ਆਇਤ ਵਿੱਚ ਲਿਖਿਆ ਕਿ ਕਿਸੇ ਦੂਜੇ ਦੇ ਵਸੀਲੇ ਤੋਂ ਨਿਜਾਤ ਨਹੀਂ ਹੈ, ਕਿਉਂਕਿ ਆਸਮਾਨ ਦੇ ਥੱਲੇ ਲੋਕਾਂ ਨੂੰ ਕੋਈ ਦੂਸਰਾ ਨਾਮ ਬਖਸ਼ਿਆ ਨਹੀਂ ਗਿਆ ਜਿਹਦੇ ਵਸੀਲੇ ਤੋਂ ਅਸੀਂ ਨਿਜਾਤ ਪਾ ਸਕੀਏ। ਸੋ ਅਸੀਂ ਵੇਖਦੇ ਕਿ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਖੁਸ਼ਖਬਰੀ ਦਾ ਪੈਗਾਮ ਦਿੱਤਾ ਗਿਆ ਹੈ ਕਿ ਕਿਸੇ ਦੂਜੇ ਦੇ ਵਸੀਲੇ ਤੋਂ ਨਿਜਾਤ ਨਹੀਂ ਹੈ, ਕੋਈ ਹੋਰ ਸਾਨੂੰ ਨਿਜਾਤ ਨਹੀਂ ਦੇ ਸਕਦਾ, ਸਿਰਫ ਯਿਸੂ ਮਸੀਹ ਹੀ ਸਾਨੂੰ ਨਿਜਾਤ ਦੇ ਸਕਦਾ ਹੈ। ਯਾਨੀ ਕਿ ਸਿਰਫ ਯਿਸੂ ਮਸੀਹ ਹੀ ਸਾਨੂੰ ਗੁਨਾਹਾਂ ਤੋਂ, ਗੁਨਾਹਾਂ ਦੀ ਸਜ਼ਾ ਤੋਂ ਛੁਟਕਾਰਾ ਦੇ ਸਕਦਾ ਹੈ। ਯਿਸੂ ਮਸੀਹ ਨੂੰ ਕਬੂਲ ਕਰਨ ਨਾਲ ਹੀ ਅਸੀਂ ਗੁਨਾਹਾਂ ਤੋਂ ਮਾਫ਼ੀ ਪਾਉਂਦੇ ਹਾਂ। ਅਸੀਂ ਯਿਸੂ ਮਸੀਹ ਨੂੰ ਕਬੂਲ ਕਰਨ ਨਾਲ ਨਿਜਾਤ ਪਾ ਕੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਣ ਵਾਲੇ ਬਣਦੇ ਹਾਂ। ਸਾਥੀਓ, ਭਾਵੇਂ ਸਾਡਾ ਤਾਲੁਕ ਕਿਸੇ ਵੀ ਕੌਮ ਦੇ ਨਾਲ, ਕਿਸੇ ਵੀ ਮਜ਼ਹਬ ਦੇ ਨਾਲ, ਕਿਸੇ ਵੀ ਨਸਲ ਦੇ ਨਾਲ ਕਿਉਂ ਨਾ ਹੋਏ, ਭਾਵੇਂ ਅਸੀਂ ਜਿੱਥੇ ਵੀ ਹੋਈਏ, ਨਿਜਾਤ ਸਾਡੇ ਸਾਰਿਆਂ ਵਾਸਤੇ ਵੇ। ਨਿਜਾਤ ਪਾਉਣ ਦੇ ਲਈ ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਇੱਕ ਮਸੀਹੀ ਘਰ ਵਿੱਚ ਪੈਦਾ ਹੋਈਏ ਅਤੇ ਫਿਰ ਹੀ ਅਸੀਂ ਨਿਜਾਤ ਪਾ ਸਕਾਂਗੇ। ਨਿਜਾਤ ਪੂਰੀ ਦੁਨੀਆਂ ਦੇ ਲਈ ਹੈ, ਭਾਵੇਂ ਅਸੀਂ ਜਿਹੜੇ ਵੀ ਘਰਾਣੇ ਦੇ ਨਾਲ, ਜਿਹੜੀ ਵੀ ਨਸਲ ਦੇ ਨਾਲ, ਜਿਹੜੇ ਵੀ ਮਜ਼ਹਬ ਦੇ ਨਾਲ, ਕੌਮ ਦੇ ਨਾਲ ਤਾਲੁਕ ਕਿਉਂ ਨਾ ਰੱਖਦੇ ਹੋਈਏ, ਅਹਿਮ ਗੱਲ ਆਏ ਕਿ ਅਸੀਂ ਯਿਸੂ ਮਸੀਹ ਦੇ ਕੋਲ ਆਈਏ। ਉਹਨੂੰ ਕਹੀਏ ਕਿ ਯਿਸੂ, ਮੈਂ ਤੈਨੂੰ ਆਪਣਾ ਨਿਜਾਤ ਦੇਹਿੰਦਾ ਤਸਲੀਮ ਕਰਨਾ ਵਾਂ, ਤੂੰ ਮੈਨੂੰ ਕਬੂਲ ਫਰਮਾ, ਤੂੰ ਮੇਰੇ 'ਤੇ ਰਹਿਮ ਕਰ, ਕਿਉਂਕਿ ਮੈਂ ਗੁਨਾਹਗਾਰ ਹਾਂ। ਸਾਥੀਓ, ਜਦੋਂ ਅਸੀਂ ਯਿਸੂ ਮਸੀਹ 'ਤੇ ਈਮਾਨ ਲਿਆਵਾਂਗੇ, ਉਸ ਵੇਲੇ ਨਾ ਸਿਰਫ ਅਸੀਂ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਵਾਂਗੇ, ਉਸ ਵੇਲੇ ਨਾ ਸਿਰਫ ਅਸੀਂ ਗੁਨਾਹ ਦੀ ਸਜ਼ਾ ਤੋਂ ਛੁਟਕਾਰਾ ਪਾਵਾਂਗੇ, ਬਲਕਿ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਉਂਦੇ ਹੋਏ ਹਾਂ ਖੁਦਾ ਦੇ ਖਾਨਦਾਨ ਵਿੱਚ ਸ਼ਾਮਿਲ ਹੋਵਾਂਗੇ। ਉਸ ਵੇਲੇ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਨ ਦੇ ਨਾਲ ਖੁਦਾ ਦੇ ਬੇਟੇ ਅਤੇ ਬੇਟੀਆਂ ਠਹਿਰਾਂਗੇ। ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਆਦਨਾਮੇ ਵਿੱਚ ਯਹੋਨਾ ਰਸੂਲ ਦੀ ਮਾਰਫਤ ਲਿਖੀ ਗਈ ਅੰਜੀਲ ਦੇ ਪਹਿਲੇ ਬਾਬ ਦੀ 12ਵੀਂ ਐਤ ਪੜ੍ਹੀਏ, ਤਾਂ ਇੱਥੇ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਜਿਨ੍ਹਾਂ ਨੇ ਵੀ ਉਹਨੂੰ ਕਬੂਲ ਕੀਤਾ ਉਹਨੇ ਉਹਨਾਂ ਨੂੰ ਖੁਦਾ ਦੇ ਫਰਜ਼ੰਦ ਬਣਨ ਦਾ ਹੱਕ ਬਖਸ਼ਿਆ, ਯਾਨੀ ਉਹਨਾਂ ਨੂੰ ਜਿਹੜੇ ਉਹਦੇ ਨਾਮ 'ਤੇ ਈਮਾਨ ਲਿਆਉਂਦੇ ਨੇ। ਸੋ ਬਾਈਬਲ ਮੁਕੱਦਸ ਦੇ ਇਸ ਹਵਾਲੇ ਤੋਂ ਆ ਗੱਲ ਸਾਫ਼ ਜ਼ਾਹਿਰ ਹੋ ਜਾਂਦੀ ਹੈ ਕਿ ਜਿਹੜੇ ਵੀ ਯਿਸੂ ਮਸੀਹ 'ਤੇ ਈਮਾਨ ਲਿਆਉਂਦੇ ਨੇ ਉਹ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਉਂਦੇ ਨੇ, ਗੁਨਾਹ ਦੀ ਸਜ਼ਾ ਤੋਂ ਛੁਟਕਾਰਾ ਪਾਉਂਦੇ ਨੇ ਅਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਂਦੇ ਹੋਏ ਆ ਖੁਦਾ ਦੇ ਬੇਟੇ ਅਤੇ ਬੇਟੀਆਂ ਠਹਿਰਦੇ ਨੇ। ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਫਰਮਾਉਂਦੀ ਏ ਕਿ ਨਿਜਾਤ ਈਮਾਨ ਦੇ ਵਸੀਲੇ ਨਾਲ ਮਿਲਦੀ ਏ, ਅਤੇ ਇਹ ਗੱਲ ਸੱਚ ਏ ਕਿ ਜਦੋਂ ਅਸੀਂ ਯਿਸੂ ਮਸੀਹ 'ਤੇ ਈਮਾਨ ਲਿਆਉਂਦੇ ਹਾਂ ਤਾਂ ਕਿ ਨਿਜਾਤ ਪਾਈਏ, ਉਸ ਵੇਲੇ ਅਸੀਂ ਇਸੇ ਗੱਲ ਨੂੰ ਯਿਸੂ ਮਸੀਹ ਵਿੱਚ ਪਾਉਂਦੇ ਹਾਂ। ਸੋ ਇਸ ਲਈ ਸਾਥੀਓ, ਅੱਜ ਅਗਰ ਤੁਸੀਂ ਇਹ ਚਾਹੁੰਦੇ ਹੋ ਕਿ ਤੁਸੀਂ ਨਿਜਾਤ ਪਾਓ, ਅੱਜ ਅਗਰ ਤੁਹਾਡਾ ਵੀ ਇਹ ਸਵਾਲ ਹੈ ਕਿ ਮੈਂ ਕੀ ਕਰਾਂ ਤਾਂ ਕਿ ਨਿਜਾਤ ਪਾਵਾਂ, ਅਤੇ ਬਾਈਬਲ ਮੁਕੱਦਸ ਦਾ ਅੱਜ ਜਵਾਬ ਸੁਣ ਲਵੋ ਕਿ ਯਿਸੂ ਮਸੀਹ 'ਤੇ ਈਮਾਨ ਲਿਆਓ ਤਾਂ ਕਿ ਨਿਜਾਤ ਪਾਓ। ਆਓ ਅਸੀਂ ਆਪਣੇ ਗੁਨਾਹਾਂ ਤੋਂ ਤੌਬਾ ਕਰੀਏ, ਯਿਸੂ ਮਸੀਹ ਤੇ ਇਮਾਨ ਲਿਆਈਏ, ਉਹਨੂੰ ਆਪਣਾ ਸ਼ਖਸੀ ਨਿਜਾਤ ਦਹਿੰਦਾ ਤਸਲੀਮ ਕਰੀਏ ਅਤੇ ਉਹਦੇ ਕਲਾਮ 'ਤੇ ਉਹਦੇ ਹੁਕਮਾਂ 'ਤੇ ਅਮਲ ਪੈਰਾ ਹੋਈਏ, ਤਾਂ ਕਿ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਨ ਨਾਲ ਨਿਜਾਤ ਪਾਈਏ ਅਤੇ ਸਾਡੇ ਜ਼ਿੰਦਗੀਆਂ ਤੋਂ ਯਿਸੂ ਮਸੀਹ ਹੀ ਇੱਜ਼ਤ ਅਤੇ ਜਲਾਲ ਪਾਏ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹਾਂਗਾ। ਆਓ ਅਸੀਂ ਅੱਜ ਆਪਣੇ ਆਪ ਨੂੰ ਯਿਸੂ ਮਸੀਹ ਦੇ ਸਾਹਮਣੇ ਪੇਸ਼ ਕਰੀਏ, ਆਪਣੇ ਆਪ ਨੂੰ ਉਹਦੇ ਹੱਥਾਂ ਵਿੱਚ ਦੇਈਏ ਅਤੇ ਇਸ ਗੱਲ ਦਾ ਇਤਰਾਫ਼ ਕਰੀਏ ਕਿ ਅਸੀਂ ਗੁਨਾਹਗਾਰ ਹਾਂ ਅਤੇ ਉਹੀ ਸਾਡਾ ਨਿਜਾਤ ਦੇਹਿੰਦਾ ਹੈ। ਜਦੋਂ ਅਸੀਂ ਯਿਸੂ ਮਸੀਹ 'ਤੇ ਇਮਾਨ ਲਿਆਵਾਂਗੇ, ਉਸ ਵੇਲੇ ਅਸੀਂ ਖੁਦਾ ਦੇ ਕਲਾਮ ਦੇ ਮੁਤਾਬਿਕ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਵਾਂਗੇ, ਗੁਨਾਹ ਦੀ ਸਜ਼ਾ ਤੋਂ ਛੁਟਕਾਰਾ ਪਾਵਾਂਗੇ ਅਤੇ ਯਿਸੂ ਮਸੀਹ ਵਿੱਚ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਂਦੇ ਹੋਈਆਂ ਖੁਦਾ ਦੇ ਬੇਟੇ ਅਤੇ ਬੇਟੀਆਂ ਠਹਿਰਾਂਗੇ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਮਸੀਹ ਯਿਸੂ ਵਿੱਚ ਸਾਡੇ ਜ਼ਿੰਦਾ ਆਸਮਾਨੀ ਬਾਪ, ਅਸੀਂ ਤੇਰੇ ਹਜ਼ੂਰ ਆਉਂਦੇ ਹਾਂ, ਤੇਰੇ ਨਾਮ ਨੂੰ ਇੱਜ਼ਤ ਅਤੇ ਜਲਾਲ ਦਿੰਦੇ ਹਾਂ, ਕਿਉਂਕਿ ਤੂੰ ਹੀ ਤਾਰੀਫ਼ ਅਤੇ ਤਮਜੀਦ ਲਾਇਕ ਹੈ। ਐ ਖੁਦਾਵੰਦ, ਅਸੀਂ ਆਪਣੇ ਆਪ ਨੂੰ ਤੇਰੇ ਸਾਹਮਣੇ ਪੇਸ਼ ਕਰਨੇ ਹਾਂ। ਅਸੀਂ ਇਸ ਗੱਲ ਦਾ ਇਤਰਾਫ਼ ਕਰਨੇ ਹਾਂ ਕਿ ਅਸੀਂ ਗੁਨਾਹਗਾਰ ਹਾਂ, ਸਾਡੀ ਜ਼ਿੰਦਗੀ ਵਿੱਚ ਗੁਨਾਹ ਪਾਇਆ ਜਾਂਦਾ ਹੈ, ਅਸਾਂ ਤੇਰੇ ਹੁਕਮਾਂ ਨੂੰ ਤੋੜਿਆ ਹੈ। ਐ ਖੁਦਾਵੰਦ, ਤੂੰ ਸਾਡੇ 'ਤੇ ਰਹਿਮ ਕਰ, ਕਿਉਂਕਿ ਅਸੀਂ ਗੁਨਾਹਗਾਰ ਹਾਂ। ਸਾਨੂੰ ਤੂੰ ਨਿਜਾਤ ਬਖਸ਼, ਅਸੀਂ ਯਿਸੂ ਮਸੀਹ ਨੂੰ ਕਬੂਲ ਕਰਨੇ ਹਾਂ। ਐ ਯਿਸੂ ਮਸੀਹ, ਅਸੀਂ ਇਸ ਗੱਲ 'ਤੇ ਇਮਾਨ ਲਿਆਉਂਦੇ ਹਾਂ ਕਿ ਤੂੰ ਹੀ ਸਾਡਾ ਨਿਜਾਤ ਦੇਹਿੰਦਾ ਹੈ। ਤੂੰ ਸਾਡੇ ਦਿਲਾਂ ਵਿੱਚ ਆ ਅਤੇ ਸਾਡੀਆਂ ਜ਼ਿੰਦਗੀਆਂ ਨੂੰ ਬਦਲ ਦੇ, ਸਾਨੂੰ ਨਵਾਂ ਬਣਾ ਦੇ, ਤਾਂ ਕਿ ਸਾਡੀਆਂ ਜ਼ਿੰਦਗੀਆਂ ਤੋਂ, ਸਾਡੇ ਚਾਲ ਚੱਲਣ ਤੋਂ ਤੂੰ ਹੀ ਜਾਣਿਆ ਜਾਏ ਅਤੇ ਪਹਿਚਾਣਿਆ ਜਾਏ। ਹੈ ਖੁਦਾਵੰਦ, ਅੱਜ ਦੇ ਕਲਾਮ ਦੇ ਵਿਸਲੇ ਨਾਲ ਸਾਨੂੰ ਸਾਰਿਆਂ ਨੂੰ ਤੂੰ ਬੜੀ ਬਰਕਤ ਦੇ, ਸਾਡੇ ਖਾਨਦਾਨਾਂ ਨੂੰ ਤੂੰ ਬੜੀ ਬਰਕਤ ਦੇ, ਸਾਡੀਆਂ ਜ਼ਿੰਦਗੀਆਂ 'ਚੋਂ, ਸਾਡੇ ਖਾਨਦਾਨਾਂ 'ਚੋਂ ਬਿਮਾਰੀਆਂ ਨੂੰ ਦੂਰ ਕਰ ਦੇ, ਸਾਨੂੰ ਤੂੰ ਮੁਕੰਮਲ ਸ਼ਿਫਾ ਤਾ ਫਰਮਾ, ਸਾਨੂੰ ਤੂੰ ਬਰਕਤ ਦੇ ਬਰਕਤ ਦੇ, ਕਿਉਂਕਿ ਆਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092317176792। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092317176792। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।